ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਆਪ ਜੀ ਨੇ ਹੁਣ ਤੱਕ ਸ਼੍ਰਵਣ ਕੀਤਾ। ਸ੍ਰੀ ਰਾਗ ਦੇ ਵਿੱਚ ਚੱਲ ਰਹੀ ਲੜੀਵਾਰ ਕਥਾ, ਸੋ ਗੁਰਦੁਆਰਾ ਸਿੱਖ ਸੈਂਟਰ ਐਲ ਸਬਰਾਂਟੇ ਕੈਲੀਫੋਰਨੀਆ ਸਟੇਟ ਦੇ ਵਿੱਚ ਸੈਨ ਫਰਾਂਸਿਸਕੋ ਦੇ ਨੇੜੇ ਸਤਿਗੁਰੂ ਦੀ ਕਿਰਪਾ ਦਾ ਸਦਕਾ ਬਹੁਤ ਸੁੰਦਰ ਰਮਣੀਕ ਸਥਾਨ ਪਹਾੜੀ ਦੇ ਉੱਪਰ ਬਣਿਆ ਹੋਇਆ। ਮਹਾਰਾਜ ਦੀ ਕਿਰਪਾ ਦਾ ਸਦਕਾ ਗੁਰਾਂ ਨੇ ਆਪ ਇਹ ਸਥਾਨ ਬਣਵਾਇਆ ਹੈ ਔਰ ਸਤਿਗੁਰੂ ਜੀ ਆਪ ਵਧੀਆ ਚੰਗੇ ਗੁਰਸਿੱਖਾਂ ਤੋਂ ਸੇਵਾ ਲੈ ਰਹੇ ਨੇ। ਲਾਇਕ ਗ੍ਰੰਥੀ ਰਾਗੀ ਸਿੰਘ ਰਹਿਤਵਾਨ ਗੁਰੂ ਕੇ ਪਿਆਰੇ ਜਿੱਥੇ ਗੁਰਾਂ ਦੀ ਸੇਵਾ ਕਰਦੇ ਨੇ ਉੱਥੇ ਸੰਗਤਾਂ ਦੇ ਵਿੱਚ ਅਥਾਹ ਪਿਆਰ, ਬਹੁਤ ਸੁਚੱਜੇ ਢੰਗ ਵਾਲੀ ਸੰਗਤ, ਪੜ੍ਹੇ ਲਿਖੇ ਸੱਜਣ, ਗੁਰਮਤ ਦੇ ਧਾਰਨੀ, ਨਾਲ ਨਾਲ ਸੰਗਤ ਦੀ ਜਾਣਕਾਰੀ ਲਈ ਦੂਰ ਦੁਰਾਡੇ ਤੱਕ ਕਦੇ ਕਦੇ ਦੱਸਿਆ ਜਾਂਦਾ ਕਿ ਇੱਥੋਂ ਦਾ ਮਾਹੌਲ ਕਿਵੇਂ ਹੈ। ਜਿੱਥੇ ਸਾਰੀ ਕਮੇਟੀ ਬੜੀ ਭਾਵਨਾ ਅਤੇ ਸ਼ਰਧਾ ਵਾਲੀ ਸਿੱਧੇ ਸਾਦੇ ਵੀ ਹਨ, ਜਿਨ੍ਹਾਂ ਦੇ ਮਨ ਦੇ ਅੰਦਰ ਇੱਕ ਭਾਵਨਾ ਹੈ ਕਿ ਪੰਥ ਦੀ ਸੇਵਾ ਹੋਵੇ, ਘਰ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ, ਇਤਿਹਾਸ ਦੀ ਕਥਾ ਪਹੁੰਚੇ। ਸੋ ਇਸ ਤਰ੍ਹਾਂ ਦੇ ਉੱਦਮ ਨਾਲ ਅਕਾਲ ਪੁਰਖ ਦੀ ਪ੍ਰੇਰਣਾ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼, ਸੰਗਤ ਦੀ ਰਹਿਮਤ ਦੇ ਨਾਲ, ਗੁਰੂ ਪਿਆਰਿਆਂ ਦੀਆਂ ਅਸੀਸਾਂ ਨਾਲ ਇਹ ਕਥਾ ਹੋ ਰਹੀ ਹੈ। ਆਪ ਸਰਬੱਤ ਸੰਗਤ ਹਰ ਰੋਜ਼ ਬਹੁਤ ਨਹੀਂ ਤਾਂ ਇੱਕ ਚੌਪੀ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ 'ਚ ਕਰੋ, ਇਹ ਸਤਿਗੁਰੂ ਇਹ ਸੇਵਾ ਸੰਪੂਰਨ ਕਰਾ ਲੈਣ, ਜਿਹਦੇ ਨਾਲ ਪਿੰਡਾਂ ਪਿੰਡਾਂ ਦੇ ਵਿੱਚ ਵੀ ਇਹ ਪ੍ਰਚਾਰ ਪਹੁੰਚੇ ਔਰ ਗੁਰਾਂ ਦੇ ਜੀਵਨ ਬਾਰੇ ਸੰਗਤ ਨੂੰ ਗਿਆਨ ਹੋਵੇ। ਜੋ ਗੁਰੂ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਇਹ ਹਰ ਮਾਈ ਭਾਈ ਬਾਲ ਬੱਚੇ ਤੱਕ ਪਹੁੰਚੇ, ਦੁਨੀਆਂ ਤੱਕ ਗੁਰੂ ਨਾਨਕ ਦਾ ਸੰਦੇਸ਼ ਪਹੁੰਚੇ। ਸੋ ਗੁਰੂ ਨਾਨਕ ਸਾਹਿਬ ਦੀ ਮਿਹਰ ਦਾ ਸਦਕਾ ਹਿਰਦਿਆਂ ਵਿੱਚ ਸਿੱਖੀ ਅਤੇ ਨਾਮਦਾਨ ਦੀ ਦਾਤ ਪ੍ਰਾਪਤ ਹੋਵੇ। ਆਓ, ਸਤਿਗੁਰੂ ਮਹਾਰਾਜ ਜੀ 80ਵਾਂ ਸ਼ਬਦ 45 ਅੰਗ 'ਤੇ ਬਖਸ਼ਿਸ਼ ਕਰ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ। ਰਹਾਉ ਦੀ ਪੰਗਤੀ, ਮਨ ਮੇਰੇ ਏਕੋ ਨਾਮ ਧਿਆਏ, ਤੂੰ ਇੱਕ ਵਾਹਿਗੁਰੂ ਦਾ ਹੀ ਨਾਮ ਧਿਆ ਮੇਰੇ ਮਨਾਂ, ਹੋਰ ਸਭ ਧਿਆਨ ਜਿਹੜੇ ਨੇ ਧਿਆਉਣੇ ਨੇ ਉਹ ਸਭ ਛੱਡ ਕੇ। ਜਿਵੇਂ ਮਹਾਰਾਜ ਨੇ ਕੱਲ੍ਹ ਵੀ ਬਚਨ ਕੀਤਾ ਸੀ, ਇੱਕ ਪਛਾਣੂ ਜੀ ਕਾ ਇੱਕੋ ਰੱਖਣਹਾਰ, ਇੱਕ ਸਕਾ ਮਨ ਆਸਰਾ, ਇੱਕੋ ਪ੍ਰਾਣ ਆਧਾਰ, ਤਿਸ ਸਰਨਾਈ ਸਦਾ ਸੁੱਖ ਪਾਰ ਬ੍ਰਹਮ ਕਰਤਾਰ। ਮਨ ਮੇਰੇ ਸਗਲੋ ਪਾਪ ਤਿਆਗ, ਗੁਰਪੂਰਾ ਆਰਾਧ ਨਿਤ ਇੱਕ ਸਕੀ ਲਿਵ ਲਾਗ। ਬਹੁਤ ਸੁੰਦਰ ਉਪਦੇਸ਼ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਇੱਕੋ ਭਾਈ ਮਿਤ ਇੱਕ, ਇੱਕੋ ਮਾਤ ਪਿਤਾ, ਇੱਕ ਸਕੀ ਮਨ ਟੇਕ ਹੈ, ਜਿਨ ਜੀਓ ਪਿੰਡ ਦਿੱਤਾ, ਸੋ ਪ੍ਰਭ ਮਨੋ ਨਾ ਵਿਸਰੈ, ਜਿਨ ਸਭ ਕੁਛ ਵਸ ਕੀਤਾ, ਘਰ ਇੱਕੋ ਬਾਹਰ ਇੱਕੋ, ਥਾਂ ਤਨੰਤਰ ਆਪ, ਜੀ ਜੰਤ ਸਭ ਜਿਨ ਕੀਏ, ਆਠ ਪਹਿਰ ਤਿਸ ਜਾਪ, ਇੱਕ ਸਸੇਤੀ ਰਤਿਆਂ ਨਾ ਹੋਵੀ ਸੋਗ ਸੰਤਾਪ, ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ, ਜੀਓ ਪਿੰਡ ਸਭ ਤਿਸਕਾ ਜੋ ਤਿਸ ਭਾਵੈ ਸੋ ਹੋਏ, ਗੁਰਪੂਰੈ ਪੂਰਾ ਭਇਆ ਜਪ ਨਾਨਕ ਸੱਚਾ ਸੋਏ। ਸੋ ਐਸਾ ਮਹਾਰਾਜ ਨੇ ਕੱਲ੍ਹ ਉਪਦੇਸ਼ ਬਖਸ਼ਿਸ਼ ਕੀਤਾ ਸੀ। ਆਓ, ਪੰਚਮ ਪਿਤਾ ਮਹਾਰਾਜ ਬਖਸ਼ਿਸ਼ ਕਰਦੇ ਨੇ। ਸ੍ਰੀ ਰਾਗ ਮਹੱਲਾ ਪੰਜਵਾਂ। ਸ੍ਰੀ ਰਾਗ ਦੇ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੂੰ ਆਪਾਂ ਰੋਜ਼ ਮੱਥਾ ਟੇਕਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਉਹ ਸਾਨੂੰ ਉਪਦੇਸ਼ ਵੀ ਕਰਦੇ ਨੇ। ਨਿਰਾ ਮੱਥਾ ਟੇਕਣਾ ਹੀ ਕਾਫੀ ਨਹੀਂ, ਮੱਥਾ ਇਸ ਕਰਕੇ ਟੇਕਿਆ ਜਾਂਦਾ ਕਿ ਸਾਡੇ ਤੋਂ ਵੱਡੇ ਨੇ, ਸਾਡੇ ਸਤਿਗੁਰ ਨੇ ਸਾਨੂੰ ਸਰੀਰ ਦਿੱਤਾ, ਰੋਜ਼ੀ ਰੋਟੀ ਦਿੱਤੀ ਹੈ ਮਾਲਕ ਨੇ, ਸਾਡੇ ਸਵਾਸਾਂ ਦੇ ਮਾਲਕ, ਪ੍ਰਾਣਾਂ ਦੇ ਮਾਲਕ, ਸਭ ਸ੍ਰਿਸ਼ਟੀ ਦੇ ਮਾਲਕ ਹਨ ਸਤਿਗੁਰੂ ਮਹਾਰਾਜ। ਇਸ ਕਰਕੇ ਗੁਰਾਂ ਦੇ ਉਪਦੇਸ਼ ਨੂੰ ਸ਼ਰਵਣ ਕਰਕੇ ਮੰਨਣਾ ਕਮਾਉਣਾ ਗੁਰਸਿੱਖ ਦਾ ਫਰਜ਼ ਬਣਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿਨ੍ਹਾਂ ਸਤਿਗੁਰ ਸਿਉਂ ਚਿੱਤ ਲਾਇਆ ਸੇ ਪੂਰੇ ਪ੍ਰਧਾਨ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਨਾਲ ਚਿੱਤ ਲਾਇਆ, ਗੁਰਾਂ ਦੇ ਕੋਲ ਬੈਠੇ ਨੇ, ਪਿਆਰ ਕੀਤਾ ਗੁਰਾਂ ਦੇ ਨਾਲ ਅਤੇ ਜਗਿਆਸੂ ਬਣ ਕੇ ਉਪਦੇਸ਼ ਲਿਆ ਗੁਰਾਂ ਤੋਂ, ਪਹਿਲਾਂ ਅੰਮ੍ਰਿਤ ਛੱਕ ਕੇ ਪੰਜਾਂ ਪਿਆਰਿਆਂ ਤੋਂ ਉਪਦੇਸ਼ ਲਿਆ, ਫਿਰ ਉਪਦੇਸ਼ ਦੇ ਵਿੱਚ ਚਿੱਤ ਲਾਇਆ ਆਪਣਾ ਕਿ ਮੈਨੂੰ ਕੀ ਕਿਹਾ ਮਹਾਰਾਜ ਨੇ ਬਚਨ, ਉਹ ਕਮਾਉਣਾ ਚਾਹੀਦਾ। ਜਿਹੜੇ ਬੰਦੇ ਗੁਰਾਂ ਦੇ ਕਹੇ ਹੋਏ ਬਚਨ ਨੂੰ ਕਮਾਉਂਦੇ ਨੇ, ਪਰ ਬਚਨ ਤਾਂ ਕਮਾ ਸਕਦੇ ਜੇ ਆਪਾਂ ਪਹਿਲਾਂ ਆਪਣੀ ਸਿਆਣਪ ਨੂੰ ਹੀ ਛੱਡ ਦਈਏ, ਆਪਣਾ ਜਿਹੜਾ ਸਕੈਜੂਲ ਹੈ ਉਹਨੂੰ ਖਤਮ ਕਰ ਦਿਓ, ਗੁਰਾਂ ਦੇ ਬਣਾਏ ਸਕੈਜੂਲ ਦੇ ਮੁਤਾਬਕ ਚੱਲੋ, ਫਿਰ ਆਪਾਂ ਸਹੀ ਢੰਗ ਨਾਲ ਸਿੱਖੀ ਨੂੰ ਕਮਾ ਸਕਦੇ ਹਾਂ। ਸੋ ਮਹਾਰਾਜ ਕਹਿੰਦੇ ਉਹ ਬੰਦੇ ਸੰਸਾਰ ਦੇ ਅੰਦਰ ਪੂਰੇ ਨੇ, ਪ੍ਰਧਾਨ ਨੇ, ਮੁਖੀ ਨੇ, ਜਿਨ੍ਹਾਂ ਨੇ ਗੁਰਾਂ ਦੇ ਨਾਲ ਚਿੱਤ ਜੋੜਿਆ, ਉਪਦੇਸ਼ ਨਾਲ ਚਿੱਤ ਜੋੜਿਆ, ਉਪਦੇਸ਼ ਨੂੰ ਕਮਾਇਆ। ਸਾਨੂੰ ਸੋਝੀ ਨਹੀਂ ਕਿਸੇ ਗੱਲ ਦੀ, ਜਿਵੇਂ ਸਤਿਗੁਰੂ ਕਹਿਣ ਉਸੇ 'ਚ ਭਲਾ ਹੈ ਆਪਣਾ। ਸਤਿਗੁਰੂ ਦੇ ਕਈ ਪਹਿਲੂ ਹੁੰਦੇ ਨੇ ਉਪਦੇਸ਼ ਕਰਨ ਵਿੱਚ, ਸੋ ਉਹਨੂੰ ਮੰਨਣ ਵਿੱਚ ਹੀ ਸਾਡਾ ਭਲਾ। ਕਈ ਵਾਰੀ ਸਤਿਗੁਰੂ ਪਰਖ ਦੇ ਮਾਰੇ ਵੀ ਉਪਦੇਸ਼ ਕਰਦੇ ਨੇ ਕਿ ਦੇਖੀਏ ਇਹ ਗੱਲ ਮੰਨਦਾ ਕਿ ਨਹੀਂ ਮੰਨਦਾ। ਜਿਵੇਂ ਛੇਵੇਂ ਪਾਤਸ਼ਾਹ ਨੇ ਸ੍ਰੀ ਹਰਗੋਬਿੰਦਪੁਰ ਸਾਹਿਬ, ਜੋ ਫਕੀਰ ਬੈਠਾ ਸੀ ਆ ਕੇ ਕਸ਼ਮੀਰ ਤੋਂ, ਉਹ ਕਹਿੰਦਾ ਸੀ ਜਾਨੀ ਕੋ ਜਾਨੀ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ। ਕਹਿਣ ਲੱਗੇ ਗੁਰਸਿੱਖ ਮਹਾਰਾਜ ਕੀ ਕਹਿੰਦਾ, ਕਿੰਨੇ ਦਿਨ ਦਾ ਬੈਠਾ, ਨਾ ਰੋਟੀ ਖਾਂਦਾ ਨਾ ਪਾਣੀ ਪੀਂਦਾ। ਸਤਿਗੁਰੂ ਕਹਿੰਦੇ ਇਹ ਕਹਿੰਦਾ ਆਤਮਾ ਨੂੰ ਪਰਮਾਤਮਾ ਨਾਲ ਮਿਲਾ ਦੇ, ਜਾਨੀ ਕੋ ਜਾਨੀ ਮਿਲਾ ਦੇ। ਮਹਾਰਾਜ ਕਹਿੰਦੇ ਬਈ ਸਤਿਗੁਰੂ ਵਿਚਾਰ ਕਰਦੇ ਨੇ ਵੀ ਇੰਨੀ ਛੇਤੀ ਤਾਂ ਹੁਣ ਜਾਨੀ ਕੋ ਜਾਨੀ ਨਹੀਂ ਮਿਲਾ ਸਕਦੇ, ਪਰਖ ਵੀ ਲਈਏ ਦੀ ਪਹਿਲਾਂ। ਫਿਰ ਸਤਿਗੁਰੂ ਮਹਾਰਾਜ ਨੇ ਕੀ ਕੀਤਾ, ਕਹਿੰਦੇ ਇਹਦੇ ਮੂਹਰੇ ਕੰਧ ਕੱਢ ਦਿਓ। ਕਾਫੀ ਦੂਰ ਬੈਠਾ ਸੀ ਸੰਗਤ 'ਚ, ਮੂਹਰੇ ਕੰਧ ਕੱਢ ਦਿੱਤੀ। ਫਿਰ ਸਤਿਗੁਰੂ ਮਹਾਰਾਜ ਨੇ ਜਦੋਂ ਦੇਖਿਆ ਕਿ ਕਈ ਦਿਨ ਹੋ ਗਏ ਧੁੱਪ ਦੇ ਵਿੱਚ, ਗਰਮੀ ਸਰਦੀ ਸਭ ਸਹਾਰਦਾ, ਬਰਸਾਤ ਦੇ ਦਿਨ ਸੀ, ਬਰਸਾਤ ਵੀ ਸਹਾਰਦਾ, ਉੱਥੇ ਨਾਲ ਹੀ ਦਰਿਆ ਚੱਲਦਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਬਿਆਸ, ਬਿਆਸ ਦਰਿਆ ਦੇ ਕਿਨਾਰੇ 'ਤੇ ਇਹ ਅਸਥਾਨ ਹੈ, ਹੁਣ ਵੀ ਬੜਾ ਸੋਹਣਾ ਬਣਿਆ ਹੋਇਆ। ਤੋ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਬੇਨਤੀ ਕੀਤੀ ਭਾਈ ਬੀਬੀ ਚੰਦ ਹੁਣਾਂ ਨੇ, ਮਹਾਰਾਜ ਉਹ ਵਿਚਾਰਾ ਮਰ ਜਾਵੇਗਾ ਇੱਦਾਂ। ਸਤਿਗੁਰੂ ਕਹਿੰਦੇ ਜੇ ਉਹਨੂੰ ਕਹਿ ਦਿਓ ਜੋ ਚਾਹੀਦਾ ਉਹਨੂੰ, ਤਾਂ ਫਿਰ ਦਰਿਆ ਵਿੱਚ ਛਾਲ ਮਾਰੇ ਜਾ ਕੇ। ਮਹਾਰਾਜ ਨੇ ਪਰਖ ਲਈ ਸੀ ਉਹਦੀ। ਜਦੋਂ ਮਹਾਰਾਜ ਨੇ ਕਿਹਾ ਦਰਿਆ 'ਚ ਵਿੱਚ ਛਾਲ ਮਾਰੇ, ਉਸੇ ਵਕਤ ਦੌੜ ਕੇ ਜਾ ਕੇ ਉਹਨੇ ਦਰਿਆ ਵਿੱਚ ਛਾਲ ਮਾਰ ਦਿੱਤੀ। ਗੁਰਸਿੱਖ ਕਹਿਣ ਲੱਗੇ ਮਹਾਰਾਜ ਉਹ ਤਾਂ ਦਰਿਆ 'ਚ ਛਾਲ ਮਾਰ ਗਿਆ। ਕਹਿੰਦੇ ਬਸ ਇਹੀ ਦੇਖਣਾ ਸੀ, ਜਾਓ ਭੱਜ ਕੇ ਕੱਢ ਕੇ ਲਿਆਓ। ਸਾਰਿਆਂ ਨੇ ਛਾਲਾਂ ਮਾਰੀਆਂ, ਪੰਜ ਸੱਤ ਜਾਣਿਆਂ ਨੇ ਬਾਹਰ ਕੱਢ ਲਿਆਂਦਾ, ਸਤਿਗੁਰੂ ਮਹਾਰਾਜ ਦੇ ਕੋਲ ਲਿਆ ਕੇ ਬਿਠਾ ਦਿੱਤਾ। ਸਤਿਗੁਰੂ ਹੱਸ ਕੇ ਕਹਿਣ ਲੱਗੇ ਕੀ ਇੱਛਾ ਹੈ ਫਕੀਰ? ਕਹਿੰਦਾ ਜਾਨੀ ਕਿਉਂ ਜਾਨੀ ਮਿਲਾ ਦੇ। ਮਹਾਰਾਜ ਕਹਿੰਦੇ ਇੱਧਰ ਦੇਖ ਸਾਡੇ ਵੱਲ। ਮਹਾਰਾਜ ਨੇ ਨੇਤਰਾਂ 'ਚ ਨੇਤਰ ਪਾਏ, ਅੰਦਰੋਂ ਸਾਰੀ ਕਿਰਿਆ ਅਵਿਦਿਆ ਦੀ ਕੱਟ ਦਿੱਤੀ, ਇੱਕਦਮ ਕਪਾਟ ਖੁੱਲ੍ਹ ਗਏ, ਗਿਆਨ ਹੋ ਗਿਆ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਦੇ ਕਦੇ ਕੈਸੀ ਪਰਖ ਲੈਂਦੇ ਨੇ, ਕਦੇ ਕੈਸੀ ਪਰਖ ਲੈਂਦੇ ਨੇ, ਕਦੇ ਕਿਹੋ ਜਿਹੀ ਪਰਖ ਲੈਂਦੇ ਨੇ। ਇਹ ਕੋਈ ਗੁਰਸਿੱਖੀ ਕੋਈ ਛੋਟੀ ਜਿਹੀ ਚੀਜ਼ ਨਹੀਂ, ਹਰੇਕ ਨੂੰ ਉਈਂ ਤੁਰੇ ਜਾਂਦੇ ਨੇ, ਤੂੰ ਵੀ ਅੰਮ੍ਰਿਤ ਛਕ ਲਾ ਬਈ, ਨਾਮਦਾਨ ਬਖਸ਼ੋ ਜੀ, ਇਹ ਕੋਈ ਮਾਮੂਲੀ ਗੱਲਾਂ ਨਹੀਂ ਹੈ, ਇਹ ਬਹੁਤ ਵੱਡੀਆਂ ਚੀਜ਼ਾਂ ਨੇ, ਸਧਾਰਨ ਗਰੀਬ ਬੰਦੇ ਨੂੰ ਨਹੀਂ ਮਿਲ ਸਕਦੀਆਂ। ਗੁਰਮਤ ਦੀ ਬੋਲੀ ਵਿੱਚ ਅਸੀਂ ਉਹਨੂੰ ਗਰੀਬ ਕਹਿੰਦੇ ਹਾਂ ਜਿਹੜਾ ਵਿਚਾਰਾ ਗੁਰਮਤ ਤੋਂ ਹੀਣਾ, ਜਿਹੜਾ ਵਿਚਾਰਾ ਨਾਮ ਨਹੀਂ ਜਪ ਸਕਦਾ, ਜਿਹੜਾ ਸੰਗਤ ਵਿੱਚ ਨਹੀਂ ਬੈਠ ਸਕਦਾ, ਜਿਹੜਾ ਇਨਸਾਨ ਅੰਮ੍ਰਿਤ ਨਹੀਂ ਛਕ ਸਕਦਾ ਹਲੇ, ਜਿਹੜਾ ਨਾਸਤਕ ਪੁਣੇ ਦੀਆਂ ਗੱਲਾਂ ਕਰਦਾ, ਜੋ ਗੁਰਾਂ ਦੇ ਉਲਟੀ ਬੋਲੀ ਜਾਂਦਾ, ਉਹ ਗਰੀਬ ਹੈ ਹਲੇ, ਕੰਗਾਲ ਹੈ, ਕਿਉਂਕਿ ਉਹਦੇ ਕੋਲ ਨਾਮ ਧੰਨ ਨਹੀਂ, ਸਿੱਖੀ ਧੰਨ ਨਹੀਂ, ਸ਼ਰਧਾ ਧੰਨ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਜਿਨ ਕੋ ਆਪ ਦਿਆਲ ਹੋਏ ਤਿੰਨ ਉਪਜੈ ਮਨ ਗਿਆਨ। ਉਹ ਜਿਨ੍ਹਾਂ ਦੇ ਉੱਤੇ ਆਪ ਦਿਆਲੂ ਹੁੰਦਾ, ਉਹਨਾਂ ਦੇ ਮਨ 'ਚ ਬ੍ਰਹਮ ਗਿਆਨ ਪੈਦਾ ਸ਼ੁਰੂ ਹੁੰਦਾ ਹੋਣਾ ਹੌਲੀ ਹੌਲੀ। ਜਦੋਂ ਦਿਆਲੂ ਨਹੀਂ ਹੁੰਦੇ, ਅਗਿਆਨ ਹੀ ਛਾਇਆ ਰਹਿੰਦਾ ਔਰ ਉਹ ਜੀਵ ਅਗਿਆਨ ਨੂੰ ਹੀ ਗਿਆਨ ਮੰਨੀ ਜਾਂਦਾ ਭੁਲੇਖੇ ਵਿੱਚ। ਜਿਵੇਂ ਆਪਾਂ ਨੂੰ ਪਤਾ ਚੰਗਾ ਭਲਾ ਕਿ ਛੋਟਾ ਜਿਹਾ ਬੱਚਾ ਅਗਿਆਨੀ ਹੈ, 2-3 ਸਾਲ ਦਾ, 4 ਸਾਲ ਦਾ, ਬਿਲਕੁਲ ਅਗਿਆਨ ਹੈ ਉਹਦੇ 'ਚ, ਪਰ ਆਪਾਂ ਉਹਦੇ ਕੋਲੋਂ ਚੀਜ਼ ਖੋਹਣੇ ਹਾਂ ਵੀ ਇਹ ਚੀਜ਼ ਨੂੰ ਤੇਰਾ ਹੱਥ ਵੱਢਿਆ ਜਾਊਗਾ ਜਾਂ ਇਹ ਮਿਰਚਾਂ ਐਂ ਅੱਖਾਂ ਨੂੰ ਲੱਗ ਜਾਣ ਤੇਰੀਆਂ ਨੂੰ ਜਾਂ ਪੌੜੀਆਂ 'ਚ ਉਹਨਾਂ ਡਿੱਗ ਭੱਜ ਕੇ ਫੇਰ ਜਾਂਦਾ ਉੱਥੇ। ਉਹ ਕਹਿੰਦਾ ਮੈਂ ਠੀਕ ਹਾਂ ਪਰ ਹੈ ਅਗਿਆਨੀ, ਬਣਦਾ ਗਿਆਨੀ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਮਨੁੱਖ ਜਿਹੜਾ ਹੈ ਅਗਿਆਨੀ ਹੈ, ਬਣਦਾ ਗਿਆਨੀ ਹੈ। ਗਿਆਨਵਾਨ ਹੁੰਦਾ ਤਾਂ ਫਿਰ ਇਹ ਡੁੱਬਦਾ ਕਿ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੇ, ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਣ ਆਪ ਬਚੈ ਭਰਮੇ ਭੂਲੈ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ। ਇਹ ਧੁਰੋਂ ਹੀ ਲਿਖ ਕੇ ਆਇਆ ਹੋਇਆ ਨਾਮ, ਉਹਨਾਂ ਨੂੰ ਸੁੱਤੇ ਸਿੱਧੀ ਮਿਲ ਜਾਣਾ ਨਾਮ, ਬਹੁਤੀ ਲੋੜ ਨਹੀਂ ਰੌਲਾ ਪਾਉਣ ਦੀ ਉਹਨਾਂ ਨੂੰ, ਕਿਸੇ ਅੱਗੇ ਹੱਥ ਅੱਡਣ ਦੀ, ਤਰਲੇ ਕਰਨ ਦੀ, ਮਿੰਨਤਾਂ ਕਰਨ ਦੀ। ਇੱਕ ਗੁਰਾਂ ਦੇ ਅੱਗੇ ਮਿੰਨਤਾਂ ਤਰਲੇ ਕਰੋ, ਜਿਨ੍ਹਾਂ ਦੇ ਮਸਤਕ 'ਤੇ ਧੁਰਾਂ ਹੀ ਲਿਖਿਆ ਹੁੰਦਾ ਕਈ ਵਾਰ। ਸੋ ਇੱਕ ਜਾਗੰਦੇ ਨਾਲ ਹਨ, ਇੱਕ ਜਿਹੜੇ ਆਪਣੇ ਆਪ ਨੂੰ ਬੜੇ ਸਮਝਦੇ ਨੇ ਅਸੀਂ ਗਿਆਨਵਾਨ ਹਾਂ, ਸੋਝੀਵਾਨ ਹਾਂ, ਸਾਨੂੰ ਧਰਮ ਦਾ ਗਿਆਨ ਹੈ, ਸਾਡੇ ਨਾਲ ਦਾ ਗਿਆਨ ਕਿਸੇ ਨੂੰ ਨਹੀਂ, ਉਹ ਖਾਲੀ ਵੀ ਰਹਿ ਜਾਂਦੇ ਨੇ। ਅਤੇ ਜਿਹਦੇ ਮਸਤਕ 'ਤੇ ਲਿਖਿਆ ਹੁੰਦਾ ਇੱਕ ਨਾ ਸੁੱਤਿਆਂ ਦੇ ਉਠਾਲ, ਉਹ ਜਿਹੜੇ ਮਾਇਆ ਦੇ ਵਿੱਚ ਸੁੱਤੇ, ਵਿਕਾਰਾਂ ਵਿੱਚ ਸੁੱਤੇ ਨੇ, ਉਹਨਾਂ ਨੂੰ ਆਪ ਉਠਾਲ ਕੇ ਨਾਮ ਧੰਨ ਦੇ ਦਿੰਦਾ, ਉੱਠੋ ਬਈ ਤੇਰੇ ਭਾਗਾਂ 'ਚ ਲਿਖਿਆ ਹੋਇਆ। ਇਸ ਕਰਕੇ ਸਤਿਗੁਰੂ ਕਹਿੰਦੇ ਮਸਤਕ ਉੱਤੇ ਲਿਖੇ ਤੋਂ ਬਿਨਾਂ ਨਾਮ ਦੀ ਦਾਤ ਮਿਲਦੀ ਨਹੀਂ, ਕੋਸ਼ਿਸ਼ ਜਾਰੀ ਰੱਖੋ। ਇਹ ਇੱਕ ਪੱਖ ਹੈ, ਦੂਜੇ ਵਿੱਚ ਇਹ ਆ ਜਾਂਦਾ ਜੇ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਸੁਣਿਆ ਸੀ 4 ਦਿਨ ਪਹਿਲਾਂ, ਸਤਿਗੁਰੂ ਨੇ ਬਚਨ ਕੀਤਾ ਹੁਣ ਕਰਮ ਮਾੜੇ ਨੇ, ਗਾਂਹ ਕੰਮ ਬਣ ਨਹੀਂ ਰਿਹਾ, ਹੋਮੈ ਹੋਈ ਪਈ ਹੈ, ਪਹਿਲਾਂ ਮਸਤਕ 'ਤੇ ਲਿਖਿਆ ਨਹੀਂ ਹੋਇਆ, ਉਹਦਾ ਕੋਈ ਇਲਾਜ? ਕਹਿੰਦੇ ਉਹਦਾ ਇਲਾਜ ਹੈ ਸਤਿਗੁਰ ਦੀ ਸੇਵਾ। ਜੇ ਸਤਿਗੁਰ ਦੀ ਸੇਵਾ ਕਰੀ ਜਾਓ ਤਾਂ ਕਰਮ ਚੰਗੇ ਬਣ ਜਾਂਦੇ ਨੇ। ਸਤਿਗੁਰੂ ਜੀ ਕੋਈ ਨਾ ਕੋਈ ਵਿਧੀ ਬਣਾ ਕੇ ਤਾਰਨ ਦਾ ਢੰਗ ਤਰੀਕਾ ਕੱਢ ਲੈਂਦੇ ਨੇ ਜੇ ਸੇਵਾ ਲੱਗਿਆ ਰਹੇ। ਗੁਰੂ ਸਾਹਿਬ ਦੀ ਸੇਵਾ ਜੇ ਹੁੰਦੀ ਰਹੇ, ਮਨ ਮੇਰੇ ਏਕੋ ਨਾਮ ਧਿਆਏ, ਇਹ ਮੇਰੇ ਮਨਾਂ ਇੱਕ ਨਾਮ ਜੋ ਹੈ, ਜੋ ਗੁਰਮੰਤਰ ਮਿਲਿਆ ਆਪਾਂ ਨੂੰ, ਇਹੀ ਨਾਮ ਹੈ ਉਹਦਾ, ਵਾਹਿਗੁਰੂ। ਵਾਹਿਗੁਰੂ ਮੰਤਰ ਹੀ ਹਿਰਦੇ ਦੇ ਅੰਦਰ ਪ੍ਰਵੇਸ਼ ਹੁੰਦਾ, ਮੂਲ ਮੰਤਰ ਦਾ ਅਭਿਆਸ। ਮੂਲ ਮੰਤਰ ਆਪ ਅਕਾਲ ਪੁਰਖ ਨੇ ਆਪਣੇ ਮੁੱਖ ਵਿੱਚੋਂ ਉਚਾਰਿਆ, ਇਸ ਕਰਕੇ ਮੂਲ ਮੰਤਰ ਦਾ, ਗੁਰਮੰਤਰ ਦਾ ਅਭਿਆਸ ਪਾਠ ਨਾਲ ਨਾਲ ਬੇਨਤੀ ਚੌਪਈ ਸਾਹਿਬ ਦੇ ਪਾਠ ਹੌਲੀ ਹੌਲੀ ਕਰਨੇ, ਸਮਝ ਸਮਝੀ ਨਾਮਦਾਨ। ਕਿਉਂਕਿ ਜੇ ਨਾਮਦਾਨ ਲੈਣਾ ਫਿਰ ਬਹੁਤ ਵਿਚਾਰ ਨਾਲ ਬਾਣੀ ਪੜ੍ਹਨੀ ਪੈਣੀ, ਸ਼ਬਦ ਦੀ ਵਿਚਾਰ। ਆਨੰਦ ਸਾਹਿਬ ਦਾ ਪਾਠ ਹੌਲੀ ਹੌਲੀ ਪੜ੍ਹੀ ਜਾਵੇ। ਸੋ ਇਸ ਤਰ੍ਹਾਂ ਕਰਨ ਦੇ ਨਾਲ ਸੁਖਮਨੀ ਸਾਹਿਬ ਦਾ ਪਾਠ, ਜਿੰਨੀ ਗੁਰਮਤ ਹੈ ਸਾਰੀ ਗੁਰਬਾਣੀ ਵਿੱਚ, ਫਿਰ ਹੌਲੀ ਹੌਲੀ ਜੀਵ ਨੂੰ ਪ੍ਰਾਪਤੀ ਹੁੰਦੀ। 5 ਗ੍ਰੰਥੀ ਦਾ ਸਾਰਾ ਪਾਠ ਹੀ ਬਹੁਤ ਬਾਬਾ ਜੀ ਨੇ, ਬਾਬਾ ਦੀਪ ਸਿੰਘ ਨੇ ਬੜੇ ਸੋਚ ਵਿਚਾਰ ਨਾਲ ਸਾਨੂੰ ਬਖਸ਼ਿਆ, ਭਾਈ ਮਨੀ ਸਿੰਘ ਜੀ ਨੇ, ਸਾਰੇ ਇਕੱਠੇ ਹੁੰਦੇ ਰਚਨਾ ਕੀਤੀ ਹੈ ਗੁਰਬਾਣੀ, ਜੋ ਗੁਰਾਂ ਦਾ ਹੁਕਮ ਹੋਇਆ। ਸਵੇਰ ਦੀਆਂ 5 ਬਾਣੀਆਂ, ਇਹ ਪਹਿਲਾਂ 5 ਗ੍ਰੰਥੀ ਨਿਤਨੇਮ ਸੀ ਸਵੇਰ ਦਾ, 5 ਬਾਣੀਆਂ ਹੌਲੀ ਹੌਲੀ 5 ਬਾਣੀਆਂ 'ਤੇ ਹੀ ਆ ਗਏ, ਦਲਿੱਦਰ ਹੋ ਗਿਆ, ਉੱਠਣ ਦਾ ਘੌਲ ਹੋ ਗਈ, ਚਲੋ 5 ਹੀ ਪੜ੍ਹ ਲੈਂਦੇ। ਫਿਰ ਹੋਰ ਸਿਆਣਾ ਬਣ ਗਿਆ, ਮਾਇਆ ਵੀ ਮਾਇਆਧਾਰੀ ਫਿਰ ਹੋਰ ਬਾਣੀਆਂ ਘਟਾਉਂਦਾ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਬਾਣੀ ਜੋ ਨਾਮ ਦੀ ਦਾਤੀ ਹੈ ਉਹਦਾ ਤਿਆਗ ਕਰਦਾ ਜਾਂਦਾ ਔਰ ਪਦਾਰਥਾਂ ਵਿੱਚ ਵਾਧਾ ਕਰਦਾ ਜਾ ਰਿਹਾ। ਤਾਂ ਮਹਾਰਾਜ ਕਹਿੰਦੇ ਮਨ ਮੇਰੇ ਇੱਕੋ ਨਾਮ ਧਿਆਏ, ਤੂੰ ਇੱਕ ਨਾਮ ਹੀ ਸਿਰਫ ਜਪ, ਸਰਬ ਸੁਖਾਂ ਸੁਖ ਉਪਜੈ ਹੈ ਦਰਗਹਿ ਪੈਦਾ ਜਾਇ ਰਹਾਉ। ਸੰਸਾਰਕ ਸਾਰਿਆਂ ਸੁੱਖਾਂ 'ਚੋਂ ਆਤਮਕ ਸੁੱਖ ਫਿਰ ਪੈਦਾ ਹੋਵੇਗਾ, ਅਤੇ ਪਰਲੋਕ ਵਿੱਚ ਜਾ ਕੇ ਦਰਗਾਹ ਦੇ ਵਿੱਚ ਜਸ ਰੂਪ ਪੁਸ਼ਾਕ ਪਹਿਨ ਕੇ ਜਾਵੇਗਾ। ਜਸ ਹੋਵੇਗਾ ਸਰਬ ਸੁੱਖਾਂ ਸੁੱਖ ਊੜੇ ਨੂੰ ਦਲੈਂਕੜੇ। ਇਹੀ ਫਰਕ ਹੁੰਦਾ ਸੰਥਿਆ ਦਾ। ਬਸ ਉਪਜਹਿ ਕਹਿ ਸਕਦੇ ਹਾਂ, ਆਮ ਪਾਠੀ ਉਪਜਹਿ ਕਹਿ ਉਪਜਹਿ, ਕਿਉਂਕਿ ਉਨਾ ਹੀ ਬੋਲਣਾ ਜਿੰਨਾ ਲਿਖਿਆ। ਉਹ ਕਵਿਤਾ ਦਾ ਤੋਲ ਵੀ ਪੂਰਾ ਕਾਵਿ ਰਚਨਾ ਵਿੱਚ ਬਾਣੀ, ਇੱਕ ਤਾਂ ਇਹ ਦੇਖਣਾ ਇੱਕ ਗੁਰਾਂ ਨੇ ਕੀ ਲਿਖਿਆ, ਉਹਦਾ ਅਰਥ ਦਾ ਫਰਕ ਵੀ ਪੈਂਦਾ ਹੋਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਜਿਵੇਂ ਲਿਖਿਆ, ਮੁਹਾਰ ਨਹੀਂ ਤਾਂਹੀਓ ਪਹਿਲਾਂ ਪੜ੍ਹਾਈ ਜਾਂਦੀ, ਲਾਵਾਂ ਦਲਾਵਾਂ ਔਂਕੜ ਦਲੈਂਕੜ ਸਿਹਾਰੀ ਬਿਹਾਰੀ ਬਿੰਦੀ ਟਿੱਪੀ ਸਾਰੀ ਸਿਖਾ ਕੇ। ਸੰਥਿਆ ਕਰਨ ਵਿੱਚ ਕਾਹਲ ਨਹੀਂ ਕਰਨੀ। ਜਿਹੜੀ ਸੰਥਿਆ ਹੁੰਦੀ ਇਹਦੇ 'ਚ ਪਹਿਲਾਂ ਮੁਹਾਰਨੀ ਬਹੁਤ ਜ਼ਰੂਰੀ ਹੈ। ਜਿਵੇਂ ਵਾਜਾ ਸਿੱਖਣ ਲੱਗਿਆਂ ਸਾਰੇ ਗਾਵਾਂ ਪਾਧਾ ਨੀਸਾ, ਅਤੇ ਇਸੇ ਪ੍ਰਕਾਰ ਫਿਰ ਉਹਨੂੰ ਟੁੱਟਵਾਂ ਬਣਾਉਣਾ, ਸਾਰੇ ਗਾ ਦੀ ਜਗ੍ਹਾ ਸਾ ਗਾ ਅਰੇ ਪਾ, ਇਸ ਤਰੀਕੇ ਨਾਲ ਫਿਰ ਉਲਝੇਵੇਂ ਵਿੱਚ ਪਾਉਣਾ, ਫਿਰ ਸਾਰੇ ਗਾ ਮਾਂ ਅਰੇ ਗਾ ਮਾਂ ਪਾ। ਇਸ ਤਰ੍ਹਾਂ ਉਹ ਸੰਥਿਆ ਹੁੰਦੀ ਵਾਜੇ ਦੀ। ਇਸੇ ਤਰ੍ਹਾਂ ਗੁਰਬਾਣੀ ਦੀ ਸੰਥਿਆ ਹੁੰਦੀ ਪਹਿਲਾਂ ਤਾਂ ਮੁਹਾਰਨੀ। ਜਦੋਂ ਚੰਗੀ ਤਰ੍ਹਾਂ ਮੁਹਾਰਨੀ ਪੱਕ ਗਈ, ਫਿਰ ਉਦੋਂ ਬਾਅਦ ਸੰਥਿਆ ਪ੍ਰਾਰੰਭ ਹੁੰਦੀ। ਥੋੜ੍ਹੀ ਜਿਹੀ ਸੰਥਿਆ ਕਰਨ ਨਾਲ ਹੀ ਜੀਵ ਨੂੰ ਕਾਫ਼ੀ ਗਿਆਨ ਹੋ ਜਾਂਦਾ ਕਿ ਗੁਰਬਾਣੀ ਪੜ੍ਹਨੀ ਕਿਵੇਂ, ਫਿਰ ਅੱਗੇ ਪਾਠਾਂ ਦਾ ਬੋਲਣ ਦਾ ਢੰਗ ਤਰੀਕਾ ਸਿੱਖਣਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਫਿਰ ਬਖਸ਼ਿਸ਼ ਕਰਦੇ ਨੇ। ਜਿਹੜੇ ਸਿਆਣੇ ਬੰਦੇ ਹੁੰਦੇ ਨੇ ਉਹ ਗਿਆਨ ਲੈਂਦੇ ਹੁੰਦੇ ਕੋਲ ਬਹਿ ਕੇ, ਅਤੇ ਮੈਨੂੰ ਆਹ ਦੱਸੋ, ਮੈਨੂੰ ਇਹਦੇ ਬਾਰੇ ਦੱਸੋ, ਮੈਂ ਆਹ ਪਾਠ ਪੁੱਛਣਾ, ਜਾਂ ਮੈਨੂੰ ਆਹ ਢੰਗ ਤਰੀਕਾ। ਜੇ ਬੰਦੇ ਦਾ ਦਿਮਾਗ ਸ਼ੁੱਧ ਹੋਵੇ, ਬੁੱਧੀ ਸ਼ੁੱਧ ਹੋਵੇ, ਉਹ ਫਿਰ ਗਿਆਨ ਲੈਣਾ ਸ਼ੁਰੂ ਕਰ ਦਿੰਦਾ। ਇੱਕ ਇੱਕ ਚੀਜ਼ ਪੁੱਛੀ ਜਾਣੀ, ਅਸੀਂ ਮਹਾਂਪੁਰਖਾਂ ਨੂੰ ਪੱਖਾ ਕਰਦੇ ਕਰਦੇ ਹੀ ਨਾਲੇ ਪਾਠ ਪੁੱਛੀ ਜਾਣਾ, ਜੀ ਆਹ ਪਾਠ ਕਿਵੇਂ ਹੁੰਦਾ, ਜੇ ਘੁੱਟਣਾ ਤਾਂ ਵੀ ਪੁੱਛਣਾ ਵੀ ਆਹ ਚੀਜ਼ ਕਿਵੇਂ ਹੁੰਦੀ ਹੈ, ਇਹਦੇ ਬਾਰੇ ਨੌਲੇਜ ਦੇ ਦਿਓ। ਉਹ ਫਿਰ ਉਹੀ ਉਹੀ ਚੀਜ਼ ਹੌਲੀ 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 ਕਰਕੇ ਇਕੱਠੀਆਂ ਹੋ ਜਾਂਦੀਆਂ। ਜਿੰਨੇ ਪ੍ਰਸ਼ਨ ਮਨ 'ਚ ਆਉਣੇ ਸਾਰੇ ਹੀ ਪੁੱਛ ਲੈਣੇ। ਜੇ ਬੱਸ ਵਿੱਚ ਸਫ਼ਰ ਕਰਦੇ ਹਾਂ ਤਾਂ ਵੀ ਕੋਲ ਬਹਿ ਕੇ ਪੁੱਛੀ ਜਾਣਾ, ਕਿਸੇ ਮਹਾਤਮਾ ਕੋਲ ਜਾਣਾ ਤਾਂ ਵੀ ਉਹਦੇ ਕੋਲੋਂ ਗਿਆਨ ਲੈ ਲੈਣਾ। ਇਸ ਤਰ੍ਹਾਂ ਕਰਕੇ ਸਾਰਾ ਹੀ ਗਿਆਨ ਇੱਕ ਥਾਂ ਇਕੱਠਾ ਹੋ ਜਾਂਦਾ ਅਤੇ ਬਹੁਤ ਸਾਰੀ ਨੌਲੇਜ ਬੰਦੇ ਕੋਲ ਵੱਧ ਜਾਂਦੀ। ਤਾਂ ਤੇ ਸੰਗਤ ਵਿੱਚ ਬਹਿ ਕੇ ਸਿਆਣਪ ਨਾਲ ਜੇ ਸਿੱਖ ਉਪਦੇਸ਼ ਨੂੰ ਗ੍ਰਹਿਣ ਕਰੇ ਤਾਂ ਇੱਕ ਦਿਨ ਗੁਰਸਿੱਖ ਵੀ ਬ੍ਰਹਮ ਗਿਆਨ ਤੱਕ ਚਲਿਆ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਿਸ਼ਰਾਮ ਦੇ ਕੇ, ਜਨਮ ਮਰਨ ਕਾ ਭਾਉ ਗਿਆ ਭਾਉ ਭਗਤ ਗੋਪਾਲ। ਜਿਨ੍ਹਾਂ ਨੇ ਗੋ ਧਰਤੀ ਦਾ ਨਾਮ ਹੈ ਪਾਲ, ਪਾਲਣਾ ਕਰਨ ਵਾਲਾ ਗੋਪਾਲ। ਭਗਤ ਹੁੰਦਾ ਭੈ ਦੇ ਸਹਿਤ ਗਤ ਕਲਿਆਣ ਦੀ ਪ੍ਰਾਪਤੀ ਕਰਨ ਨੂੰ ਕਹਿੰਦੇ ਭਗਤ। ਭਾਉ ਹੁੰਦੀ ਪ੍ਰੇਮਾ ਭਗਤੀ। ਜਿਨ੍ਹਾਂ ਨੇ ਗੋਪਾਲ ਦੀ ਪ੍ਰੇਮਾ ਭਗਤੀ ਕੀਤੀ ਹੈ ਉਹਨਾਂ ਦਾ ਜਿਹੜਾ ਸੀ ਜਨਮ ਅਤੇ ਮਰਨ, ਉਹ ਦਿਲ ਦੇ ਵਿੱਚੋਂ ਹਿਰਦੇ ਦੇ ਵਿੱਚੋਂ ਡਰ ਸਾਰਾ ਹੀ ਮਿਟ ਗਿਆ। ਹੁਣ ਸਾਨੂੰ ਜਨਮ ਮਰਨ ਦੀ ਕੋਈ ਫਿਕਰ ਨਹੀਂ ਹੈ ਇੰਨੀ। ਜਦੋਂ ਤੋਂ ਅਸੀਂ ਗੁਰੂ ਵਾਲੇ ਬਣ ਜਾਂਦੇ ਹਾਂ ਉਦੋਂ ਸਾਡਾ ਫਿਕਰ ਬਾਜਾਂ ਵਾਲੇ ਨੂੰ, ਮਾਤਾ ਸਾਹਿਬ ਕੌਰ ਨੂੰ ਸਾਡਾ ਫਿਕਰ, ਉਹਨਾਂ ਕੋਲ ਸਾਡਾ ਸਾਰਿਆਂ ਦਾ ਨਾਮ ਹੈ ਔਰ ਉਹੀ ਨਾਮ ਦਾ ਰਜਿਸਟਰ ਇੱਕ ਅਕਾਲ ਪੁਰਖ ਦੇ ਪਾਸ। ਇੰਨੇ ਅੰਮ੍ਰਿਤਧਾਰੀ ਨੇ ਦੁਨੀਆਂ 'ਚ ਔਰ ਇੰਨੇ ਰਹਿਤ ਨੂੰ ਕਮਾ ਰਹੇ ਨੇ, ਇੰਨਿਆਂ ਦਾ ਭਲਾ ਕਰਨਾ। ਅਕਾਲ ਪੁਰਖ ਵਾਹਿਗੁਰੂ ਫਿਰ ਸਾਡਾ ਭਲਾ ਕਰਦੇ ਜੀਵਾਂ ਦਾ, ਕਿਉਂਕਿ ਉਹਨਾਂ ਨੇ ਇਹ ਘਾੜਤ ਘੜ ਕੇ ਖਾਕਾ ਤਿਆਰ ਕਰਕੇ ਮਰਿਆਦਾ ਬੰਨ ਕੇ ਦਸਵੇਂ ਪਾਤਸ਼ਾਹ ਨੂੰ ਦੇ ਦਿੱਤੀ ਕਿ ਇਹਦੇ ਉੱਤੇ ਚਲਾਉਣਾ। ਜੇ ਇਸ ਉੱਤੇ ਜਿਹੜਾ ਜੀਵ ਚੱਲੇਗਾ ਉਹ ਸੁਭਾਵਕ ਹੀ ਬਖਸ਼ਿਆ ਜਾਵੇਗਾ। ਕਿਰਿਆ ਹੀ ਜੀ ਬਣਾਤੀ ਸਾਡੀ ਹਰ ਰੋਜ਼ ਦੀ ਸੁਭਾਵਕ। ਇੱਕ ਜਦੋਂ ਸਿੱਖ ਆਗਿਆ ਮੰਨ ਕੇ ਚੱਲਦਾ ਹੈ, ਸੱਤ ਬਚਨ ਕਹਿ ਕੇ ਚੱਲਦਾ ਹੈ, ਭਾਵੇਂ ਆਪਾਂ ਕਹੀਏ ਕਿ ਪੰਜ ਬਾਣੀਆਂ ਨਾਲ ਕੀ ਹੋਣਾ, ਰਹਿ ਰਾਸ ਨਾਲ ਕੀ ਹੋਣਾ, ਅਤੇ ਕਿਰਪਾਨ ਪਾਉਣ ਨਾਲ ਕੀ ਹੁੰਦਾ, ਕੰਘਾ ਕੜਾ ਕਸ਼ਹਿਰਾ ਕੀ ਚੀਜ਼। ਪਰ ਉਹਨਾਂ ਨੇ ਦੇਖਣਾ ਵੀ ਇਹਨੇ ਜੇ ਮੇਰੇ ਆਖੇ ਲੱਗ ਕੇ ਇਹ ਬਚਨ ਮੰਨ ਕੇ ਚੀਜ਼ਾਂ ਪਾਈਆਂ, ਕਿਰਾਏ ਤੋਂ ਬਚਦਾ। ਬਸ ਉਹਨਾਂ ਦੀ ਖੁਸ਼ੀ ਦੀ ਗੱਲ ਹੈ, ਉਹ ਇੰਨੇ 'ਚ ਖੁਸ਼ ਹੋ ਜਾਣ ਤਾਂ ਬਹੁਤ ਵੱਡੀ ਗੱਲ ਹੈ। ਜਿਹੜੇ ਲੱਖਾਂ ਸਾਲ ਤਪੱਸਿਆ ਕਰਦੇ ਨੇ ਰਿਸ਼ੀ ਮੁਨੀ, ਉਹਨਾਂ 'ਤੇ ਖੁਸ਼ ਨਹੀਂ ਹੋਇਆ ਉਹ। ਪਰ ਇੱਕ ਕਕਾਰ ਪਾਉਣ ਨਾਲ ਹੀ ਖੁਸ਼ ਹੋ ਜੇ, ਇੱਕ ਨਿਤਨੇਮ ਕਰਨ ਨਾਲ, ਗੁਰੂ ਗ੍ਰੰਥ ਸਾਹਿਬ ਦੀ ਸੇਵਾ, ਸੰਗਤ ਦੀ ਸੇਵਾ, ਕਿਉਂਕਿ ਇਹ ਜਿਹੜੀ ਮਰਿਆਦਾ ਬੰਨੀ ਆ, ਅਕਾਲ ਪੁਰਖ ਨੇ ਆਪ ਬੰਨੀ ਹੈ। ਜਦੋਂ ਉਹਨਾਂ ਨੇ ਆਪ ਬੰਨੀ ਹੈ ਇਹ ਢੰਗ ਤਰੀਕੇ ਨਾਲ ਸਾਡੇ ਭਲੇ ਨੂੰ, ਤਾਂ ਫਿਰ ਉਹਨਾਂ ਦੀ ਮਰਿਆਦਾ ਤੋਂ ਬਾਹਰ ਨੂੰ ਜਾ ਕੇ ਫਾਇਦਾ ਨਹੀਂ ਹੈ, ਮਰਿਆਦਾ ਦੇ ਅੰਦਰ ਨੂੰ ਹੀ ਆ ਕੇ ਫਾਇਦਾ ਹੈ ਜੋ ਮਹਾਰਾਜ ਨੇ ਬਖਸ਼ੀ ਹੈ। ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ। ਸਾਧੂਆਂ ਦੀ ਸੰਗਤ ਕਰਨ ਨਾਲ ਜਦ ਮਨ ਪਵਿੱਤਰ ਹੋ ਗਿਆ, ਕੋਲ ਬੈਠੇ ਰਹੀਏ ਵਿਕਾਰ ਘੱਟ ਫੁਰਦੇ। ਇਕੱਲੇ ਬੈਠੇ ਰਹੋ ਬੰਦਾ ਵਿਕਾਰ ਹੀ ਆਈ ਜਾਂਦੇ ਮਨ 'ਚ, ਲੰਮਾ ਪੈ ਜੇ ਹੋਰ ਜ਼ਿਆਦਾ ਵਿਕਾਰ ਆਉਂਦੇ ਨੇ। ਇਸ ਕਰਕੇ ਕਬੀਰ ਜੀ ਕਹਿੰਦੇ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਔਰ ਜਾਗ, ਜਾ ਕੇ ਸੰਗ ਤੇ ਵਿਛੜਾ ਤਾਹੀ ਕੇ ਸੰਗ ਲਾਗ। ਵਿਛੜਿਆ ਹੋਇਆ ਜੀ ਨਾਲੋਂ ਉਹਦੇ ਨਾਲ ਜੁੜ ਕੇ ਰਹੇ ਜੀ, ਜੁੜੇਗਾ ਕਿਉਂਕਿ ਉਹ ਪ੍ਰਕਾਸ਼ ਰੂਪ ਨਿਰਮਲਾ ਹੈ, ਨਿਰਮਲ ਪਰਮਾਤਮਾ, ਤੇ ਤੂੰ ਜੀਵ ਹੈ ਮੈਲਾ। ਤੂੰ ਤਾਂ ਜਦ ਇਕੱਲਾ ਬੈਠੇਗਾ ਉਦੋਂ ਹੀ ਮਾਰ ਖਾਏਗਾ। ਸ਼ਬਦ ਤੇ ਸੁਰਤ ਦੇ ਮਿਲਾਪ ਨੂੰ ਰੱਖ ਹਮੇਸ਼ਾ, ਕਿਉਂਕਿ ਸ਼ਬਦ ਤੇ ਸੁਰਤ ਦੇ ਮਿਲਾਪ ਨਾਲ ਮਨ ਸ਼ੁੱਧ ਰਹਿੰਦਾ। ਜਦੋਂ ਹੀ ਸ਼ਬਦ ਨਾਲੋਂ ਆਪਾਂ ਅਨਟੱਚ ਹੋ ਗਏ ਉੱਥੇ ਹੀ ਮਨ ਖਰਾਬ ਹੋ ਜਾਣਾ। ਤਾਂ ਸਤਿਗੁਰੂ ਕਹਿੰਦੇ ਸਾਧੂ ਸੰਗਤ ਨਿਰਮਲਾ, ਆਪ ਕਰੇ ਪ੍ਰਤਪਾਲ। ਤਾਂ ਨਿਸ਼ਚੇ ਕੀਤਾ ਕਿ ਵਾਹਿਗੁਰੂ ਆਪ ਹੀ ਪਾਲਣਾ ਕਰਦਾ, ਦੇਖੀ ਜਾਂਦਾ ਕਿ ਪਾਲਣਾ ਹੋਰ ਕੌਣ ਕਰਦਾ ਸਾਡੀ। ਹਰ ਇੱਕ ਦਾ ਰਿਜਕ ਵਾਹਿਗੁਰੂ ਨੇ ਦਿੱਤਾ ਹੋਇਆ, ਜਨਮ ਮਰਨ ਕੀ ਮਾਲੋ ਕੱਟੀ ਹੈ, ਗੁਰਦਰਸ਼ਨ ਦੇਖ ਨਿਹਾਲ। ਸਤਿਗੁਰੂ ਮਹਾਰਾਜ ਦਾ ਦਰਸ਼ਨ ਦੇਖਣ ਨਾਲ ਮਨ ਨਿਹਾਲ ਹੁੰਦਾ। ਹਾਲ ਨਾਮ ਦੁੱਖ ਦਾ ਹੈ, ਨੇ ਮਤਲਬ ਰਹਿਤ, ਦੁੱਖਾਂ ਤੋਂ ਰਹਿਤ ਹੋ ਜਾਂਦਾ ਮਨ, ਨਿਹਾਲ ਕਿਰਤਾਰਥ ਹੁੰਦਾ। ਅਤੇ ਜਨਮ ਮਰਨ ਦੀ ਜਿਹੜੀ ਮੈਲ ਹੈ, ਜਨਮ ਮਰਨ ਨੂੰ ਦੇਣ ਵਾਲੀ ਅਵਿਦਿਆ ਜਿਹੜੀ ਮੈਲ ਹੈ, ਮਲ ਵਿਖੇਪ ਅਵਰਨ ਦੀ ਮੈਲ ਹੈ, ਕਾਮ ਕਰੋ ਲੋਭ ਮੋਹ ਹੰਕਾਰ ਦੀ ਮੈਲ ਹੈ, ਹਉਮੈ ਈਰਖਾ ਦਵੈਸ਼ ਦੀ ਮੈਲ ਹੈ, ਇਹ ਸਤਿਗੁਰੂ ਕਿਰਪਾ ਕਰਕੇ ਦੂਰ ਕਰ ਦਿੰਦੇ ਨੇ। ਮਹਾਰਾਜ ਹਮੇਸ਼ਾ ਸਾਨੂੰ ਉਡੀਕਦੇ ਰਹਿੰਦੇ ਨੇ, ਸੰਤ ਮਹਾਤਮਾ ਵੀ ਇਸੇ ਤਰ੍ਹਾਂ ਉਡੀਕਦੇ ਰਹਿੰਦੇ ਨੇ ਵੀ ਕਦੋਂ ਆ ਜਾਣ ਮੇਰੇ ਕੋਲੋਂ ਲੈ ਲੈਣ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਾਰ ਤਾਲ ਧਰਿਆ। ਆ ਜਾਓ ਸੁਣ ਲਓ ਲੈ ਲਓ ਕੁਛ, ਸਤਿਗੁਰੂ ਤਾਂ ਕਹਿੰਦੇ ਨੇ ਆ ਜਾਓ, ਪਰ ਇਹ ਅਗਿਆਨੀ ਜੀਵ ਜਿਹੜਾ ਹੈ ਇਹਦੇ ਮਨ ਦੇ ਅੰਦਰ ਵੱਡੀ ਚੀਜ਼ ਵਸੀ ਕਿ ਵੱਡਾ ਕੌਣ ਹੈ ਦੁਨੀਆਂ 'ਚ। ਕਹਿੰਦੇ ਵੱਡਾ ਕੋਈ ਨਹੀਂ, ਸਭ ਤੋਂ ਵੱਡਾ ਮਾਇਆ, ਰੁਪਈਆ ਵੱਡਾ, ਪੈਸਾ ਵੱਡਾ। ਜਦੋਂ ਇਹ ਜੀਵ ਪੈਸੇ ਨੂੰ ਵੱਡਾ ਬਣਾ ਕੇ ਪੈਸੇ ਵੱਲ ਹੀ ਧਿਆਨ ਦੇ ਹੀ ਰੱਖਦਾ, ਸਤਿਗੁਰੂ ਕਹਿੰਦੇ ਅਫਸੋਸ, ਕਿੱਥੇ ਜਾ ਲੱਗਿਆ ਤੂੰ, ਮੇਰਾ ਪੁੱਤ ਹੋ ਕੇ ਐਵੇਂ ਗੰਦਗੀ ਦੇ ਢੇਰ 'ਤੇ ਡਿੱਗਿਆ ਫਿਰਦਾ। ਇਹ ਤਾਂ ਮਾੜੀ ਜਿਹੀ ਇੱਕ ਚੀਜ਼ ਬਣਾਈ ਸੀ ਦੁਨੀਆਂ ਦੇ ਵਿੱਚ ਕੰਮ ਚਲਾਉਣ ਨੂੰ, ਦਾਸੀ ਹੈ, ਕੰਮ ਕਰਨ ਵਾਲੀ ਇਸਤਰੀ ਹੈ ਕਿ ਪਰਮੇਸ਼ਰ ਦੀ, ਤਾਂ ਉਹਦੇ ਪਿੱਛੇ ਤੁਰਿਆ ਫਿਰਦਾ। ਸਾਨੂੰ ਛੱਡ ਗਿਆ, ਭੁੱਲ ਗਿਆ, ਆਪਣੇ ਬੰਧਨ ਕਟਾਉਣ ਲਈ ਗੁਰਾਂ ਦੇ ਕੋਲ ਆਉਣਾ ਸੀ, ਉਹ ਸਭ ਛੱਡ ਗਿਆ ਤੂੰ। ਇੱਕ ਤੇਰਾ ਧਿਆਨ ਹਮੇਸ਼ਾ ਐਸੀ ਇਸਤਰੀ, ਇੱਕ ਰਾਮ ਉਪਾਈ, ਉਹਦੇ ਵਿੱਚ ਹੀ ਤੇਰਾ ਧਿਆਨ ਹੈ। ਮਾਇਆ 'ਚ ਜੜ ਹੈ, ਚੇਤਨ ਹੈ, ਦੋ ਤਰ੍ਹਾਂ ਦੀ ਹੈ ਮਾਇਆ, ਉਹਦੇ ਵਿੱਚ ਹੀ ਹਮੇਸ਼ਾ ਧਿਆਨ ਲੱਗਿਆ ਰਹਿੰਦਾ। ਤਾਨ ਤਨੰਤਰ ਰੱਬ ਰਹਿਆ, ਪਾਰ ਬ੍ਰਹਮ ਪ੍ਰਭ ਸੋਏ। ਉਹ ਪਰਮੇਸ਼ਰ ਥਾਨਾਂ ਅੰਦਰ, ਮਕਾਨਾਂ ਅੰਦਰ ਅਤੇ ਥਾਨੰਤਰ ਮਕਾਨੀਆਂ ਦੇ ਵਿੱਚ ਵੀ ਪਰਿਪੂਰਨ ਹੋ ਰਿਹਾ। ਸਭ ਨਾਂ ਦਾਤਾ ਏਕ ਹੈ, ਦੂਜਾ ਨਾਹੀ ਕੋਏ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਇੱਕ ਪਰਮਾਤਮਾ ਆਪ ਹੀ ਹੈ, ਹੋਰ ਦੂਜਾ ਤਾਂ ਕੋਈ ਨਜ਼ਰ ਹੀ ਨਹੀਂ ਆ ਰਿਹਾ। ਸਭ ਨਾ ਜੀਆਂ ਕਾ ਇੱਕ ਦਾਤਾ ਸੋ, ਮੈਂ ਵਿਸਰ ਨਾ ਜਾਈ। ਇਸ ਸਰਣਾਈ ਛੁੱਟੀਐ, ਕੀਤਾ ਲੋੜੇ ਸੋਹੋਏ। ਵਾਹਿਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰਨ ਨਾਲ ਬਚ ਜਾਈਦਾ, ਛੁੱਟ ਜਾਈਦਾ ਬੰਧਨਾਂ ਤੋਂ। ਵਾਹਿਗੁਰੂ ਜੋ ਕੀਤਾ ਲੋੜੇ ਭਾਵ ਕਰਨਾ ਚਾਹੁੰਦੇ ਨੇ ਉਹੀ ਹੁੰਦਾ, ਸਾਡੇ ਆਪਣੇ ਵੱਸ ਵਿੱਚ ਕੁਛ ਵੀ ਨਹੀਂ ਹੁੰਦਾ। ਕਹਿ ਕੇ ਨਹੀਂ ਕਰ ਸਕਦੇ, ਦਾਅਵੇ ਨਾਲ ਨਹੀਂ ਕਰ ਸਕਦੇ ਕਿ ਮੈਂ ਕਰਾਂਗਾ, ਸਿਰਫ ਉਹਦੇ ਆਸਰੇ ਕਹਿ ਸਕਦੇ ਹਾਂ ਕਿ ਤੁਸੀਂ ਆਪ ਹੀ ਕਰਵਾ ਲਿਓ, ਤੁਸੀਂ ਹੀ ਕਰਾਉਣਾ ਹੈ। ਇਹ ਦੁਨੀਆਂ ਐਸੀ ਹੋਈ ਹੈ, ਸੰਸਾਰ ਹੈ, ਕਲਯੁਗ ਹੈ, ਮਾਇਆ ਹੈ, ਭਿਆਨਕ ਸਮਾਂ ਹੈ, ਜੀਵ ਮੰਦ ਬੁੱਧੀ ਨੇ, ਤੁਸੀਂ ਹੀ ਕਿਰਪਾ ਕਰਨੀ, ਆਪਣਾ ਮੇਹਰ ਰੱਖਿਓ। ਬਿਲਾਵਲ ਮਹੱਲਾ ਪੰਜਵਾਂ ਪੜ੍ਹਨਾ, ਤਾਤੀ ਵਾਉ ਨਾ ਲੱਗਈ, ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮਕਾਰ, ਦੁੱਖ ਲੱਗਾ ਨਾ ਭਾਈ। ਉਹ ਚਾਰੇ ਪਾਸੇ ਰਾਮਕਾਰ ਰੱਖਿਓ ਆਪਣੀ, ਜੇ ਮੇਰੀ ਸੇਫਟੀ ਨਾ ਹੋਈ ਚਾਰੇ ਪਾਸਿਓਂ ਤਾਂ ਕਲਯੁਗ ਦਾ ਪ੍ਰਭਾਵ ਪੈ ਜਾਵੇਗਾ, ਵਿਕਾਰ ਮੈਨੂੰ ਦੱਬ ਲੈਣਗੇ, ਮਾਇਆ ਦੱਬ ਲਵੇਗੀ। ਤੁਸੀਂ ਆਪਣੀ ਮਿਹਰ ਰੱਖਿਓ ਸਦਾ ਹੀ। ਬੇਨਤੀ ਕਰੀਏ ਗੁਰਾਂ ਦੇ ਚਰਨਾਂ 'ਚ ਕਿ ਮੇਰੇ 'ਤੇ ਪ੍ਰਭਾਵ ਨਾ ਪੈ ਜਾਵੇ ਕਿਸੇ ਵੀ ਚੀਜ਼ ਦਾ ਮਾੜਾ। ਮੈਂ ਸ਼ੁੱਧ ਮਨ ਰਹਾਂ। ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ। ਜਿਨ੍ਹਾਂ ਦੇ ਮਨ 'ਚ ਪਾਪਾਂ ਪੁੰਨਾਂ ਤੋਂ ਜਿਹੜਾ ਪਰੇ ਹੁੰਦਾ ਉਹਨੂੰ ਕਹਿੰਦੇ ਪਾਰ ਬ੍ਰਹਮ। ਪਾਪਾਂ ਪੁੰਨਾਂ ਤੋਂ ਪਰੇ ਜੋ ਪਾਰ ਬ੍ਰਹਮ ਜਿਨ੍ਹਾਂ ਦੇ ਮਨ 'ਚ ਵਸਿਆ ਹੋਇਆ ਹੈ, ਉਹ ਜਿਹੜੇ ਪੁਰਸ਼ ਨੇ ਸ਼ੁਭ ਗੁਣਾਂ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਨੇ, ਫਿਰ ਉਹ ਸ਼ੁਭ ਗੁਣਾਂ ਕਰਕੇ ਪੂਰਨ ਅਤੇ ਸਾਰਿਆਂ 'ਚੋਂ ਪ੍ਰਧਾਨ ਮੁਖੀ ਬਣ ਜਾਂਦੇ ਨੇ, ਸਭ ਤੋਂ ਵੱਡੇ ਹੁੰਦੇ ਨੇ, ਸੰਤਾਂ ਮਹਾਤਮਾ ਵਿੱਚ ਵੀ ਪ੍ਰਧਾਨ ਰੂਪ ਹੋ ਜਾਂਦੇ ਨੇ। ਸੋ ਇਸ ਤਰ੍ਹਾਂ ਪ੍ਰਧਾਨ ਮੁਖੀ ਉਹਨਾਂ ਨੂੰ ਸਤਿਗੁਰੂ ਜੀ ਬਣਾ ਦਿੰਦੇ ਨੇ। ਤਿੰਨ ਕੀ ਸੋਭਾ ਨਿਰਮਲੀ ਪ੍ਰਗਟ ਪਈ ਜਹਾਨ। ਸਾਰੇ ਸੰਸਾਰ ਦੇ ਵਿੱਚ ਉਹਨਾਂ ਦੀ ਉੱਜਲ ਸੋਭਾ ਪ੍ਰਗਟ ਹੋ ਗਈ। ਦੋ ਸੋਭਾ ਹੁੰਦੀਆਂ, ਇੱਕ ਸੋਭਾ ਹੁੰਦੀ ਸੰਸਾਰੀ, ਫਲਾਨਾ ਬੜੇ ਉੱਚੇ ਉਹਦੇ 'ਤੇ ਚਲਿਆ ਗਿਆ, ਉਹ ਸੋਭਾ ਹੈ। ਇੱਕ ਹੈ ਉੱਜਲ ਸੋਭਾ, ਜਿਹੜੀ ਉੱਜਲ ਸੋਭਾ ਹੁੰਦੀ ਆ ਉਹ ਨਾਮ ਜਪਣ ਵਾਲਿਆਂ ਦੀ ਪ੍ਰਕਾਸ਼ਮਾਨ ਹੀ ਰਹਿੰਦੀ ਹਮੇਸ਼ਾ। ਜਿਹਦੀ ਅੱਜ ਦੁਨਿਆਵੀ ਬੰਦੇ ਦੀ ਆਪਾਂ ਸੋਭਾ ਕੀਤੀ ਹੈ, ਉਹਦੀ ਕੱਲ੍ਹ ਨੂੰ ਫਿਰ ਨਿੰਦਾ ਹੋ ਜਾਣੀ ਹੈ। ਕੱਲ੍ਹ ਨੂੰ ਫਿਰ ਲੋਕਾਂ ਨੇ ਕਹਿਣਾ ਬੜਾ ਮਾੜਾ ਨਿਕਲਿਆ, ਫਿਰ ਗਈ ਗੱਲ ਉਹਦੀ ਗੱਲ। ਪਰ ਪ੍ਰਹਿਲਾਦ ਧਰੂ ਨਾਮ ਦੇ ਫਰੀਦ ਕਬੀਰ ਨੂੰ ਕੋਈ ਨਹੀਂ ਕਹਿੰਦਾ ਕਿ ਉਹ ਮਾੜਾ ਨਿਕਲਿਆ, ਉਹ ਤਾਂ ਚੰਗੇ ਹੀ ਚੰਗੇ ਨੇ, ਕਿਉਂਕਿ ਉਹਨਾਂ ਦੀ ਉੱਜਲ ਹੀ ਸੋਭਾ ਹੈ। ਭਗਤਾਂ ਦੀ ਸੋਭਾ ਸ਼ੁਰੂ ਤੋਂ ਲੈ ਕੇ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿੰਨ ਕੁਰਬਾਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਪੰਜਵੇਂ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਵਾਂ ਜਿਨ੍ਹਾਂ ਨੇ ਮੇਰਾ ਵਾਹਿਗੁਰੂ ਪਰਮਾਤਮਾ ਧਿਆਇਆ। ਮੇਰਾ ਇਹ ਇੱਕ ਮੇਰ ਹੈ, ਜਿੱਥੇ ਇੱਕ ਗੁਰਾਂ ਨੇ ਮੇਰ ਜਿਨਾਈ, ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਸੇ ਜੰਤ ਭਏ ਹਰੀ ਆਵਲੇ। ਇਸ ਤਰ੍ਹਾਂ ਇਹਦੇ 'ਚ ਆਪਣੱਤ ਜਣਾਉਂਦੇ ਨੇ ਸਤਿਗੁਰੂ, ਮੇਰਾ ਸਤਿਗੁਰ ਰਖਵਾਲਾ ਹੋਵਾ, ਮੇਰੇ ਸਤਿਗੁਰੂ ਜੀ ਹਨ।